ਵਾਹਿਗੁਰੂ ਜੀ ਹੋਏ ਪ੍ਰਾਪਤ ਕਰ ਗੁਰ ਕਰੋ ਹਕਾਰਨ ਸੁਣ ਲੀਜਾ ਤਿੰਨ ਕੇਰ ਉਚਾਰਨ ਪਿੱਛਾ ਦੇਦਾ ਹੇਤ ਵਿਚਾਰੈ ਗੁਰ ਕੈ ਔਰ ਪ੍ਰਸੰਨਤਾ ਧਾਰੈ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚੱਲ ਰਹੇ ਲੜੀਵਾਰ ਪ੍ਰਸੰਗ ਸੂਰਜ ਪ੍ਰਕਾਸ਼ ਗ੍ਰੰਥ, ਸੋ ਸਤਿਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਦਾ ਇਤਿਹਾਸ ਸ਼੍ਰਵਣ ਕਰ ਰਹੇ ਹਾਂ। ਤਾਰਾ ਆਜਮ ਨੂੰ ਮਾਰ ਕੇ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਇਆ ਗੁਰਾਂ ਨੇ। ਸੋ ਇੱਕ ਬਚਨ ਮੰਗਿਆ ਸੀ, ਇੱਕ ਸਵਾਲ ਪਾਵਾਂਗੇ ਤੈਨੂੰ ਕਿਸੇ ਕੰਮ ਵਾਸਤੇ ਕਹਾਂਗੇ, ਸੋ ਤੂੰ ਕਰਨਾ ਹੈ। ਫਿਰ ਮੁੱਕਰ ਗਿਆ, ਫਿਰ ਬੜੀ ਤੰਗੀ ਆਈ, ਇਹ ਲਿਖਵਾ ਕੇ ਲਿਆ ਸਤਿਗੁਰਾਂ ਨੇ। ਗੱਦੀ ਤੇ ਬਹਿਣ ਤੋਂ ਬਾਅਦ ਹੋਰ ਹੀ ਗੱਲਾਂ ਚ ਉਲਝਾਉਂਦਾ ਰਿਹਾ, ਉਹ ਕਿਹਾ ਹੋਇਆ ਬਚਨ ਯਾਦ ਨਾ ਰਿਹਾ। ਫਿਰ ਮਹਾਰਾਜ ਜੀ ਨੇ ਬਹਾਦਰ ਸ਼ਾਹ ਦੇ ਮਾਮੇ ਨੂੰ ਅਤੇ ਇੱਕ ਹੋਰ ਸੀ ਹਾਕਮ ਰਾਏ ਦਾ ਵੱਡਾ ਵਜ਼ੀਰ, ਉਹਨਾਂ ਨੂੰ ਯਾਦ ਕਰਵਾਇਆ ਕਿ ਤੁਹਾਡੇ ਇਹ ਰਾਜੇ ਨੇ ਲਿਖ ਕੇ ਦਿੱਤਾ ਸੀ ਕਿ ਜੇ ਮੈਨੂੰ ਗੱਦੀ ਤੇ ਬਿਠਾ ਲਓ, ਕਿਰਪਾ ਕਰਦੇ ਹੋ ਤਾਂ ਜੋ ਸੇਵਾ ਕਹੋਗੇ ਕਰਾਂਗਾ। ਸੋ ਮਹਾਰਾਜ ਨੇ ਵਚਨ ਕੀਤਾ ਸੀ ਕਿ ਆਪਣੇ ਪਿਤਾ ਵਾਂਗੂ ਛਲੀਆ ਨਾ ਬਣੀ, ਕੂੜ ਕਪਟ ਨਾ ਕਰੀ, ਇੱਕ ਸਵਾਲ ਪਾਵਾਂਗੇ। ਹੁਣ ਗੁਰਾਂ ਨੇ ਯਾਦ ਜਦੋਂ ਕਰਵਾਇਆ, ਬਹਾਦਰ ਸ਼ਾਹ ਕਹਿਣ ਲੱਗਿਆ ਮਹਾਰਾਜ ਜੀ ਨੂੰ ਇੱਥੇ ਕਚਹਿਰੀਆਂ ਵਿੱਚ ਆਪਾਂ ਬੁਲਾਈਏ, ਪਿਆਰ ਨਾਲ ਬੇਨਤੀ ਕਰੀਏ, ਪੁੱਛੀਏ ਉਹਨਾਂ ਨੂੰ ਵੀ ਕੀ ਸਵਾਲ ਹੈ ਤੁਹਾਡਾ। ਜੇ ਤਾਂ ਹੋਊਗਾ ਔਖਾ ਕੰਮ ਮੁੱਕਰ ਜਾਵਾਂਗੇ, ਜੇ ਹੋਊਗਾ ਸੌਖਾ ਜਿਹਾ ਫਿਰ ਕਰ ਦਿਆਂਗੇ। ਸੋ ਕਹਿਣ ਲੱਗਿਆ ਵੀ ਸਵੇਰੇ ਹੁਣ ਮਹਾਰਾਜ ਨੂੰ ਬੁਲਾਇਓ ਤੇ ਇਸ ਤਰ੍ਹਾਂ ਪ੍ਰਸੰਗ ਹੁਣ ਅੱਗੇ ਸ਼੍ਰਵਣ ਕਰਦੇ ਹਾਂ ਕਿ ਕਿਸ ਪ੍ਰਕਾਰ ਬਚਨ ਹੁੰਦੇ ਨੇ। ਪਿਆਰ ਤੇ ਸਤਿਕਾਰ ਦੇ ਨਾਲ ਆਓ, ਮਹਾਰਾਜ ਦੀ ਹਜ਼ੂਰੀ ਸਜੇ ਹੈ, ਮਿਲ ਸਾਧ ਸੰਗਤ, ਭਜ ਕੇਵਲ ਨਾਮ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ।
ਹੋਏ ਪ੍ਰਾਤ ਗੁਰ ਕਰੋ ਹਕਾਰਨ।
ਸੋ ਕਹਿਣ ਲੱਗਿਆ ਬਹਾਦਰ ਸ਼ਾਹ ਕਿ ਜਦੋਂ ਸਵੇਰ ਵੇਲਾ ਹੋਵੇ ਕੱਲ ਨੂੰ ਸਤਿਗੁਰੂ ਜੀ ਨੂੰ ਆਪਾਂ ਬੇਨਤੀ ਕਰਕੇ ਆਪਣੇ ਕੋਲ ਬੁਲਾਈਏ।
ਸੁਣ ਲੀਜੈ ਤਿੰਨ ਕੇਰ ਉਚਾਰਨ।
ਗੱਲ ਹਾਂ ਕਰਨ ਤੋਂ ਪਹਿਲਾਂ ਜੋ ਸਤਿਗੁਰੂ ਕਹਿਣਗੇ ਕਿ ਅਸੀਂ ਆਹ ਸਾਡਾ ਸਵਾਲ ਹੈ, ਪਹਿਲਾਂ ਆਪਾਂ ਕਾਲੇ ਪੈ ਕੇ ਹਾਂ ਨਹੀਂ ਕਰਨੀ, ਪਹਿਲਾਂ ਉਹਨਾਂ ਤੋਂ ਸਵਾਲ ਪੁੱਛਾਂਗੇ ਫਿਰ ਬਾਅਦ ਵਿੱਚ ਹਾਂ ਕਰਾਂਗੇ।
ਇੱਛਾ ਦੇ ਦਾ ਹੇਤ ਉਚਾਰ।
ਹਾਂ, ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਸੌਖਾ ਜਿਹਾ, ਫਿਰ ਤਾਂ ਆਪਾਂ ਨੂੰ ਕੋਈ ਔਖਾ ਹੀ ਨਹੀਂ ਹੈ, ਬਾਅਦ ਵਿੱਚ ਦੇਣ ਨੂੰ ਕਹਾਂਗੇ ਕਿ ਹਾਂ ਜੀ ਠੀਕ ਹੈ।
ਗੁਰ ਕੇ ਔਰ ਪ੍ਰਸੰਨਤਾ ਧਾਰ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਅੰਦਰ ਪ੍ਰਸੰਨਤਾ ਪੈਦਾ ਕਰਾਂਗੇ ਬਚਨ ਮੰਨ ਕੇ।
ਇਮ ਕਹਿ ਕਰ ਸੋ ਦਿਵਸ ਬਤਾਇਓ।
ਇਉਂ ਕਹਿ ਕਰਕੇ ਜਿਹੜਾ ਉਹ ਦਿਨ ਸੀ ਉਹ ਬਹਾਦਰ ਸ਼ਾਹ ਨੇ ਬਤੀਤ ਕੀਤਾ।
ਭਈ ਪ੍ਰਭਾਤ ਦੀਵਾਨ ਲਗਾਇਓ।
ਜਦੋਂ ਸਵੇਰ ਵੇਲਾ ਹੋਇਆ ਦੀਵਾਨ ਲੱਗਿਆ।
ਇੱਕ ਉਮਰਾਵ ਹਥਾਰਨ ਆਏ।
ਸੋ ਉਮਰਾਓ ਜਿਹੜੇ ਸੀ, ਫਿਰ ਇੱਕ ਉਮਰਾਓ ਭੇਜਿਆ ਮਹਾਰਾਜ ਜੀ ਨੂੰ ਬੇਨਤੀ ਕਰਕੇ ਬੁਲਾ ਕੇ ਲਿਆਓ।
ਸ੍ਰੀ ਗੁਰ ਚੱਲਿਆ ਸ਼ਾਹ ਬੁਲਾਏ।
ਇਹ ਸਤਿਗੁਰੂ ਮਹਾਰਾਜ ਜੀ ਬੇਨਤੀ ਹੈ, ਬਾਦਸ਼ਾਹ ਨੇ ਯਾਦ ਕੀਤਾ ਹੈ, ਆਪ ਕਿਰਪਾ ਕਰਕੇ ਦਰਸ਼ਨ ਦਿਓ ਜੀ।
ਅਰੋ ਕਰ ਗਏ ਗੁਸਾਏ।
ਸਤਿਗੁਰੂ ਮਾਲਕ ਜੀ ਘੋੜੇ ਉੱਤੇ ਸਵਾਰ ਹੋ ਕੇ ਗਏ ਹਨ।
ਫਿਰ ਅਮਰਾਵ ਪੁੰਜ ਜੇ ਸਾਏ,
ਉਹ ਜਿੱਥੇ ਬਹੁਤ ਸਾਰੇ ਉਮਰਾਓ ਇਕੱਠੇ ਹੋ ਕੇ ਬਾਦਸ਼ਾਹ ਦੇ ਆਸੇ ਪਾਸੇ ਬੈਠੇ ਹਨ।
ਸਗਲ ਨਮਰ ਹੋਏ ਕਰੇ ਸਲਾਮ,
ਸਾਰਿਆਂ ਨੇ ਖੜੇ ਹੋ ਕੇ ਨਿਮਰਤਾ ਦੇ ਨਾਲ ਸਤਿਗੁਰੂ ਜੀ ਨੂੰ ਸਲਾਮ ਕੀਤੀ ਹੈ।
ਜਾਏ ਪ੍ਰਵੇਸ਼ ਦੇਸ਼ ਤਮਾਮ,
ਸੋ ਉਸ ਵਕਤ ਜਾ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਵਿੱਚ ਪ੍ਰਵੇਸ਼ ਹੋਏ।
ਸ਼ਾਹ ਨਮੋ ਕਰ ਨਿਕਟ ਬਿਠਾਏ,
ਬਾਦਸ਼ਾਹ ਵੀ ਆ ਕੇ ਮਹਾਰਾਜ ਨੂੰ ਚਰਨੀ ਹੱਥ ਲਾਉਂਦਾ ਸੀ, ਹੱਥ ਜੋੜਦਾ ਸਤਿਕਾਰ ਨਾਲ ਕਹਿੰਦਾ ਸੀ, ਆਓ ਮਹਾਰਾਜ ਇੱਥੇ ਸਜੋ। ਸੁੰਦਰ ਚੌਂਕੀ ਚੰਦਨ ਦੀ ਆਪਣੇ ਨਾਲੋਂ ਵੀ ਉੱਚੀ ਸਤਿਕਾਰ ਨਾਲ ਗੁਰਾਂ ਨੂੰ ਕਹਿ ਕੇ ਬਿਠਾਉਂਦਾ।
ਚੰਦਨ ਕੀ ਚੌਂਕੀ ਸਭ ਪਾਏ,
ਉਹ ਜਿਹੜੀ ਚੰਦਨ ਦੀ ਚੌਂਕੀ ਸੀ, ਬਾਦਸ਼ਾਹ ਦੀ ਚੌਂਕੀ ਕੋਈ ਮਾਮੂਲੀ ਚੀਜ਼ ਨੀ, ਬਹੁਤ ਕਢਾਈਆਂ ਕੀਤੀਆਂ ਹੋਈਆਂ, ਉੱਪਰ ਸਜਾਵਟਾਂ ਕੀਤੀਆਂ ਹੋਈਆਂ, ਅਨੇਕਾਂ ਹੀਰੇ ਮੋਤੀ ਲਾ ਕੇ ਚੰਗੀ ਜਚਾ ਕੇ ਬਣਾਈ ਹੁੰਦੀ ਸੀ।
ਪ੍ਰਥਮ ਪ੍ਰਸੰਗ ਜੰਗ ਤੇ ਘਣੇ,
ਫਿਰ ਵਾਰਤਾਲਾਪ ਸ਼ੁਰੂ ਕੀਤੀ, ਬਹੁਤ ਸਾਰੇ ਜੰਗ ਦੇ ਜਿਹੜੇ ਪਿਛਲੇ ਪ੍ਰਸੰਗ ਸਨ ਉਹ ਉਚਾਰਨ ਕੀਤੇ ਨੇ।
ਆਦ ਅਨੰਦਪੁਰ ਸੁਣੇ ਸੋ ਭਣੇ,
ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸ੍ਰੀ ਚਮਕੌਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਜੰਗਾਂ ਦਾ ਹੌਲੀ ਹੌਲੀ ਪ੍ਰਸੰਗ ਸੁਣਿਆ ਹੈ।
ਸੁਣ ਸੁਣ ਗੁਰੂ ਵੀਰਤਾ ਭਾਰੀ,
ਸੁਣ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਵੀਰਤਾ ਸੀ, ਭਾਰੀ ਵੀਰਤਾ ਸੁਣ ਕੇ ਸਾਰੇ
ਸਰਬ ਸਾਹਿਤ ਸਭਾ ਮੁਝਾਰੀ।
ਉਸ ਵਕਤ ਸਾਰੀ ਜਿੰਨੀ ਸਭਾ ਸੀ ਸਲੋਤਾ ਕਰਦੇ ਸੀ ਸਤਿਗੁਰੂ ਮਹਾਰਾਜ ਦੀ। ਇਹ ਬੜੀ ਹੈਰਾਨਗੀ ਦੀ ਗੱਲ ਹੈ, ਇੰਨੇ ਮਹੀਨੇ ਸਤਿਗੁਰੂ ਜੀ ਉੱਥੇ ਰਹੇ, ਇੰਨਾ ਘੇਰਾ ਪਿਆ ਰਿਹਾ, ਫਿਰ 40 ਸਿੰਘ ਚਮਕੌਰ ਦੀ ਗੜੀ ਚ ਲੜੇ ਲੱਖਾਂ ਦੇ ਘੇਰੇ ਦੇ ਵਿਚ,
ਬਾਹਰ ਬਹਾਦਰ ਸ਼ਾਹ ਉਚਾਰਾ।
ਫਿਰ ਬਹਾਦਰ ਸ਼ਾਹ ਨੇ ਇਸ ਪ੍ਰਕਾਰ ਹੌਲੀ ਹੌਲੀ ਗੱਲ ਮੋੜ ਘੋੜ ਕੇ ਉੱਥੇ ਲਿਆਂਦੀ ਅਸਲੀ ਨਿਸ਼ਾਨੇ ਤੇ।
ਕਹੀਏ ਆਪਣਾ ਸਾਲ ਅਧਾਰਾ,
ਹੁਣ ਹੱਥ ਜੋੜ ਕੇ ਕਹਿੰਦਾ ਮਹਾਰਾਜ ਬੜੀ ਆਪਨੇ ਬਹਾਦਰੀ ਦਿਖਾਈ, ਸਿੰਘ ਲੜੇ ਕਰਦਾ ਕਰਦਾ। ਮਹਾਰਾਜ ਆਪ ਨੇ ਇੱਕ ਸਵਾਲ ਕਿਹਾ ਸੀ ਕਿ ਅਸੀਂ ਸਵਾਲ ਕਰਾਂਗੇ ਜਦੋਂ ਤੂੰ ਗੱਦੀ ਤੇ ਬੈਠ ਜਾਏਗਾ, ਉਹ ਹੁਣ ਕਿਰਪਾ ਕਰਕੇ ਉਹ ਸਵਾਲ ਤੁਸੀਂ ਦੱਸੋ ਕਿਹੜਾ ਹੈ।
ਜਦ ਅਮਰਾਵ ਸਭਾ ਸਦ ਗਏ,
ਸੋ ਜਦੋਂ ਅਮਰਾਓ ਅਤੇ ਸਭਾ ਸਦ ਸਾਰੇ ਚਲੇ ਗਏ, ਇਸ਼ਾਰਾ ਪਹਿਲਾਂ ਹੀ ਕੀਤਾ ਹੋਇਆ ਸੀ ਕਿ ਜਦੋਂ ਮੈਂ ਇਸ਼ਾਰਾ ਕਰਾਂਗਾ ਤੁਸੀਂ ਸਭ ਚਲੇ ਜਾਣਾ, ਕਿਉਂਕਿ ਇਹ ਗੱਲ ਇਕੱਲੇ ਹੀ ਕਰਨ ਵਾਲੀ ਸੀ, ਸਾਰਿਆਂ ਦੇ ਵਿੱਚ ਗੱਲ ਕਰਨੀ ਨਹੀਂ ਸੀ ਪਹਿਲਾਂ। ਇਸ ਕਰਕੇ ਜਦੋਂ ਸਾਰੇ ਜਾਣੇ ਚਲੇ ਗਏ, ਬਹਾਦਰ ਸ਼ਾਹ ਅਤੇ ਸਤਿਗੁਰੂ ਜੀ ਜਦੋਂ ਇਕਾਂਤ ਵਿੱਚ ਬੈਠੇ ਤਾਂ ਉਹਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਦੱਸੋ ਆਪ ਜੀ ਦਾ ਉਹ ਕਿਹੜਾ ਸਵਾਲ ਹੈ।
ਪੁੱਛਣ ਤੇ ਗੁਰੂ ਭਗਤ ਭਏ,
ਜਦੋਂ ਉਹਨੇ ਪੁੱਛਿਆ ਤਾਂ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ,
ਹਿੰਦਵਾਨੇ ਸੰਗ ਦਰੋਹ ਕਰੰਤੇ।
ਮਹਾਰਾਜ ਕਹਿਣ ਲੱਗੇ ਜਿਹੜੇ ਤੇਰੇ ਕਈ ਉਮਰਾਓ ਸੀ ਤੇਰੇ ਪਿਤਾ ਜੀ ਦੇ ਨਾਲ, ਉਹਨਾਂ ਕਈਆਂ ਨੇ ਹਿੰਦੁਸਤਾਨ ਦੇ ਨਾਲ, ਇੱਥੋਂ ਦੀ ਜਨਤਾ ਨਾਲ, ਇੱਥੋਂ ਦੇ ਮਹਾਂਪੁਰਸ਼ਾਂ ਨਾਲ ਬੜਾ ਦਲਾ ਕਮਾਇਆ, ਬਹੁਤ ਧੋਖੇ ਕੀਤੇ ਨੇ ਤੇ ਤੁਹਾਡੇ ਬੰਦਿਆਂ ਨੇ।
ਤੁਸੀਂ ਪਦਰ ਕੋ ਬਹੁ ਬਾਗੰਤੇ,
ਉਹਨਾਂ ਵਿੱਚ ਇੱਕ ਨੁਕਸ ਸੀ, ਜਿਹੜੇ ਬੰਦੇ ਤੇਰੇ ਪਿਤਾ ਦੇ ਨਾਲ ਸਨ ਉਹ ਤੇਰੇ ਪਿਤਾ ਨੂੰ ਭੜਕਾਉਂਦੇ ਸਨ, ਧਰਮ ਦੇ ਵਿਰੁੱਧ ਕਰਨਾ, ਹਿੰਦੂਆਂ ਦੇ ਵਿਰੋਧੀ ਬਣਾਉਣਾ, ਮੁਸਲਮਾਨਾਂ ਦੇ ਧਰਮ ਨੂੰ ਉੱਚਾ ਚੱਕਣ ਲਈ, ਸਿੱਖਾਂ ਨੂੰ ਨਾਸ਼ ਕਰਨ ਲਈ, ਸਾਧੂ ਸੰਤਾਂ ਨੂੰ ਨਾਸ਼ ਕਰਨ ਲਈ। ਇਸੇ ਪ੍ਰਕਾਰ ਉਹ ਜਿਹੜੇ ਬੰਦੇ ਵਿੱਚ ਵਿੱਚ ਸਨ, ਬਹੁਤ ਸਾਰੇ ਐਸੇ ਜਿਹੜੇ ਭੜਕਾ ਕੇ ਤੇਰੇ ਪਿਤਾ ਦਾ ਨੁਕਸਾਨ ਕੀਤਾ ਜਿਨ੍ਹਾਂ ਨੇ, ਉਹ ਰਾਜ ਦਰੋਹੀ ਬੰਦੇ, ਉਹ ਬੰਦਿਆਂ ਦੀ ਮੈਂ ਗੱਲ ਕਰਦਾ ਹਾਂ।
ਜ਼ੁਲਮੀ ਕਰਤ ਰਹੇ ਬਹੁ ਭਾਰੇ,
ਉਹ ਫਿਰ ਬੰਦੇ ਧਰਮ ਦੀ ਆੜ ਲੈ ਕੇ ਬਹੁਤ ਜ਼ੁਲਮ ਵਿਚੇ ਵਿਚ ਕਰਦੇ ਰਹੇ।
ਪਿਤਾ ਹਮਾਰੇ ਸੋ ਦੁਰਚਾਰੇ,
ਉਹਨਾਂ ਦੁਰਾਚਾਰੀਆਂ ਨੇ ਸਾਡੇ ਪਿਤਾ ਜੀ ਨਾਲ ਵੀ ਬਹੁਤ ਮਾੜਾ ਕੀਤਾ। ਕਿੰਨਾ ਚਿਰ ਭੁੱਖੇ ਰੱਖਿਆ, ਲੋਹੇ ਦੀਆਂ ਕਿੱਲਾਂ ਵਾਲਾ ਪਿੰਜਰਾ ਬਣਾਇਆ। ਇਹ ਸਕੀਮਾਂ ਤੇਰੇ ਪਿਤਾ ਨੂੰ ਸਭ ਉਹੀ ਦੱਸਦੇ ਹੁੰਦੇ ਸੀ, ਇਹਨਾਂ ਨੂੰ ਐਂ ਕਰੋ, ਇਹਨਾਂ ਨੂੰ ਐਂ ਕਰੋ। ਫਿਰ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ, ਤਿੰਨ ਸਿੱਖ ਨਾਲ ਸਨ ਉਹਨਾਂ ਨੂੰ ਸ਼ਹੀਦ ਕੀਤਾ। ਇਹ ਕਿੰਨਾ ਭਾਰੀ ਨੁਕਸਾਨ ਹੋਇਆ ਹੈ।
ਬਿਜ ਆਦਿਕ ਸੋ ਬੁਰਾ ਤੁਰੰਤ,
ਫਿਰ ਜਿਹੜੇ ਬ੍ਰਾਹਮਣ ਸਨ ਅੱਛੇ ਅੱਛੇ, ਮੰਦਰ ਆਦਿਕ ਸਨ, ਮੰਦਰ ਗਿਰਾਏ, ਇਹ ਤੇਰੇ ਸਭਾ ਵਾਲਿਆਂ ਨੇ ਕਿਹਾ ਸੀ, ਕਾਜ਼ੀਆਂ ਨੇ, ਮੁਲਾਣਿਆਂ ਨੇ, ਉਲੇਮਾ ਜਿਹੜੇ ਤੁਹਾਡੇ ਸਿਆਣੇ ਨੇ, ਇਹਨਾਂ ਨੇ ਕਹਿ ਕੇ ਕਿੰਨੇ ਚੰਗੇ ਚੰਗੇ ਬ੍ਰਹਮ ਗਿਆਨੀ ਵੀ ਮਰਵਾਏ, ਕਿੰਨੇ ਅੱਛੇ ਬ੍ਰਾਹਮਣ ਮਰਵਾਏ, ਤੇ ਕਿੰਨੀ ਖਲਕਤ ਮਰਵਾਈ ਇਹਨਾਂ ਨੇ।
ਬੇਜ ਸ਼ਰਾ ਕੇ ਕੋਮਤ ਧਰਮ ਤੇ,
ਇਹ ਸ਼ਰਾ ਜਿਹੜੀ ਚੰਗੀ ਹੈ, ਸ਼ਰਾ ਨੂੰ ਤੇਰੀ ਨੂੰ ਮਾੜਾ ਨੀ ਕਹਿੰਦੇ, ਪਰ ਇਹਦੇ ਵਿੱਚ ਕਮਤਵਾਨ ਬੰਦੇ ਆ ਗਏ, ਖੋਟੀ ਬੁੱਧੀ ਵਾਲੇ। ਇਸ ਕਰਕੇ ਉਹਨਾਂ ਕਮਤੀਆਂ ਨੇ ਮੁਸਲਮਾਨ ਨੂੰ ਜੇ ਮਾੜਾ ਕਹਿਣਾ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿ ਸਕਦੇ ਸੀ, ਮੁਸਲਮਾਨ ਮੋਮ ਦਿਲ ਹੋਵੇ, ਇਸ ਕਰਕੇ ਅੰਤਰ ਕੀ ਮਲ ਦਿਲ ਤੇ ਧੋਵੇ। ਬਹੁਤ ਪੰਜ ਨਿਵਾਜਾਂ ਦਾ ਜ਼ਿਕਰ ਆਇਆ, ਅੱਲਾ ਦਾ ਨਾਮ, ਇਸੇ ਪ੍ਰਕਾਰ ਹੋਰ ਬਹੁਤ ਸਾਰੇ, ਅਬਲ ਅੱਲਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਅਰਬੀ ਫਾਰਸੀ ਆਈ, ਯਕ ਅੱਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬਿਆ ਪਰਵਦਗਾਰ। ਅਸੀਂ ਕਿਸੇ ਨਾਲ ਵੈਰ ਨਹੀਂ ਕਰਦੇ ਹਾਂ, ਧਰਮ ਕੋਈ ਮਾੜੇ ਨਹੀਂ ਹਨ, ਪਰ ਤੇਰੇ ਬੰਦਿਆਂ ਨੇ ਵਿੱਚੇ ਵਿੱਚ ਤੇਰੇ ਪਿਤਾ ਨੂੰ ਗਲਤ ਪੱਟੀਆਂ ਪੜ੍ਹਾ ਕੇ ਧਰਮ ਦੀ ਆੜ ਦੇ ਵਿੱਚ ਜੋ ਦੁਰਮਤ ਵਾਲੇ ਕੰਮ ਕੀਤੇ ਨੇ, ਜੋ ਕਮੱਤੀ ਵਾਲੇ ਕੰਮ ਕੀਤੇ ਨੇ, ਉਹ ਤੈਨੂੰ ਦੱਸਣ ਲੱਗੇ ਹਾਂ।
ਪੁੰਨ ਹਮ ਸੋ ਬਹੁ ਜੰਗ ਮਚਾਏ,
ਫੇਰ ਦੇਖੋ ਉਸੇ ਆੜ ਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਜੰਗ ਇਹਨਾਂ ਨੇ ਕੀਤੇ ਹਨ।
ਜੋ ਸਰਹੰਦ ਕੋ ਬੜ ਉਮਰਾਏ,
ਜਿਹੜੇ ਉਹ ਤੁਹਾਡੇ ਸਰਹੰਦ ਵਾਲਾ ਸੂਬਾ ਵਜੀਦਾ ਆਪਣੇ ਆਪ ਨੂੰ ਜਿਹੜਾ ਬਹੁਤ ਵੱਡਾ ਸਮਝਦਾ ਹੈ,
ਬਾਲਕ ਸਾਹਿਬਜ਼ਾਦੇ ਗਏ,
ਉਹਨੇ ਸਾਡੇ ਛੋਟੇ ਛੋਟੇ ਦੋ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੀ ਉਮਰ ਦੇ ਪਕੜ ਕੇ ਉਹਨਾਂ ਨੇ
ਬਿਨਾਂ ਦੋਸ਼ ਸੰਘਾਰਨ ਕਹੇ,
ਬਿਨਾਂ ਹੀ ਕਿਸੇ ਦੋਸ਼ ਤੋਂ, ਨਾ ਉਹਨਾਂ ਨੇ ਕੋਈ ਕਤਲ ਕੀਤਾ, ਨਾ ਉਹਨਾਂ ਨੇ ਕੋਈ ਚੋਰੀ ਡਾਕਾ, ਨਾ ਕੋਈ ਮਾੜਾ ਕਰਮ ਕੀਤਾ। ਉਹ ਤਾਂ ਬਹੁਤ ਦੁੱਧ ਦੰਦੀਆਂ ਵਾਲੇ ਬੱਚੇ ਸਨ, ਉਹਨਾਂ ਨੇ ਕੀ ਗੁਨਾਹ ਕੀਤਾ ਸੀ, ਇਹ ਤੇਰੇ ਸੂਬੇ ਨੇ ਫੜ ਕੇ ਉਹਨਾਂ ਨੂੰ ਬਿਨਾਂ ਹੀ ਕਾਰਨ ਤੋਂ ਸ਼ਹੀਦ ਕਰ ਦਿੱਤਾ।
ਇਤਿਆਦਕ ਉਮਰਾ ਮਲਾਨੇ,
ਇਤਿਆਦਕ ਜਿਹੜੇ ਬਹੁਤ ਸਾਰੇ ਉਮਰਾਓ ਆਦਿਕ ਨੇ ਤੁਹਾਡੇ, ਤੁਹਾਡੇ ਮੁਲਾਣੇ ਹਨ,
ਜਿਹਨੇ ਕੁਕਰਮ ਜ਼ੁਲਮ ਕੋ ਠਾਣੇ,
ਸੋ ਜਿਨ੍ਹਾਂ ਨੇ ਬਹੁਤ ਕੁਕਰਮ ਕੀਤੇ ਨੇ, ਜ਼ੁਲਮ ਕੀਤੇ ਨੇ, ਮਾੜੇ ਧਰਮ ਦੀ ਆੜ ਲੈ ਕੇ ਕੋਈ ਅੰਤ ਨਹੀਂ ਛੱਡਿਆ, ਬਾਹਰੀ ਦਿਖਾਵਾ, ਚਿੱਟੇ ਲਿਬਾਸ, ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਸਾਹਿਬ ਜਦੋਂ ਤੁਰੇ ਜਾ ਰਹੇ ਨੇ, ਕਾਜੀ ਬੜਾ ਗੁੱਸਾ ਹੋ ਕੇ ਗਾਲਾਂ ਕੱਢ ਰਿਹਾ ਆਪਣੇ ਨੌਕਰ ਨੂੰ। ਮਹਾਰਾਜ ਕਹਿੰਦੇ ਕੀ ਹੋ ਗਿਆ ਕਾਜੀ, ਨੌਕਰ ਨੂੰ ਕਿਉਂ ਡਾਂਟ ਰਿਹਾ? ਕਹਿੰਦਾ ਮਹਾਰਾਜ ਇਹਨੇ ਮੁਰਗੀ ਕੱਟੀ, ਇਹਦੇ ਹੱਥੋਂ ਮੁਰਗੀ ਛੁੱਟ ਗਈ, ਮੇਰੇ ਸਾਰੇ ਚਿੱਟੇ ਕੱਪੜਿਆਂ ਤੇ ਆ ਕੇ ਦਾਗ ਪੈ ਗਏ, ਖੂਨ ਦੇ ਮੇਰੇ ਕੱਪੜੇ ਪਲੀਤ ਹੋ ਗਏ। ਮਹਾਰਾਜ ਕਹਿੰਦੇ ਅੱਛਾ, ਇਹ ਮੁਰਗੀ ਕੱਟ ਕੇ ਕੀ ਕਰਨੀ ਸੀ? ਕਹਿੰਦੇ ਜੀ ਅਸੀਂ ਖਾਂਦੇ ਹਾਂ ਬਣਾ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਾਮਾ ਪਲੀਤ ਹੋ ਗਿਆ, ਇਹਦਾ ਮਤਲਬ ਖੂਨ ਨਾਲ, ਤੇ ਆ ਜਦੋਂ ਤੁਸੀਂ ਖਾਓਗੇ ਇੱਡੀ ਵੱਡੀ ਮੁਰਗੀ ਅੰਦਰ ਜਾਓਗੀ, ਤੇ ਅੰਦਰ ਫਿਰ ਭਲਾਂ ਦੀ ਪਵਿੱਤਰ ਹੋ ਜਾਂਦਾ ਮੁਰਗੀ ਖਾਣ ਨਾਲ? ਕਹਿੰਦੇ ਨਾ ਜੀ, ਸਾਡੀ ਸ਼ਰ੍ਹਾਂ ਚ ਲਿਖਿਆ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਸ ਪ੍ਰਕਾਰ ਕੱਪੜੇ ਨੂੰ ਲੱਗ ਕੇ ਖੂਨ ਅਪਵਿੱਤਰ ਕਰ ਦਿੰਦਾ ਹੈ, ਇਸੇ ਤਰ੍ਹਾਂ ਹੀ ਅੰਦਰ ਜਦੋਂ ਇੰਨਾ ਖੂਨ ਜਾਂਦਾ ਹੈ, ਇੰਨਾ ਮਾਸ ਜਾਂਦਾ ਹੈ, ਅੰਦਰ ਕਿਹੜਾ ਸ਼ੁੱਧ ਰਹਿ ਜਾਂਦਾ ਹੈ। ਇਸ ਕਰਕੇ ਸਿੱਖਿਆ ਦਿੱਤੀ ਸੀ ਉਹਨੂੰ। ਇਹ ਲੋਕ ਸ਼ੁਰੂ ਤੋਂ ਹੀ ਧਰਮ ਦੀ ਆੜ ਲੈ ਕੇ ਬਹੁਤ ਸਾਰੇ ਕਰਮ, ਇਹ ਲੋਕ ਕੀ ਸਾਰੇ ਲੋਕ ਏਦਾਂ ਦੇ ਸੰਸਾਰ ਦੇ, ਦੁਨੀਆਂ ਵਿੱਚ ਬਹੁਤ ਲੋਕ ਨੇ ਜਿਹੜੇ ਧਰਮ ਦੀ ਆੜ ਲੈ ਕੇ ਬਹੁਤ ਕੁਝ ਖਾਂਦੇ ਪੀਂਦੇ ਨੇ, ਆਪਣੀਆਂ ਨਵੀਆਂ ਨਵੀਆਂ ਰੋਹ ਰੀਤਾਂ ਚਲਾਉਂਦੇ ਨੇ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਹਰ ਬੰਦਾ ਉਹ ਸਜ਼ਾ ਦਾ ਹੱਕਦਾਰ ਹੈ ਜਿਹੜਾ ਧਰਮ ਦੀ ਆੜ ਲੈ ਕੇ ਕੁਕਰਮ ਕਰਦਾ।
ਪੱਠ ਪੱਠ ਨਰ ਔਚਕ ਗਾਹ ਲੀਜੈ।
ਮਹਾਰਾਜ ਕਹਿੰਦੇ ਤੈਨੂੰ ਇੱਕ ਸਲਾਹ ਦਿੰਦੇ ਆ, ਤੂੰ ਰਾਜਾ ਬਣਿਆ, ਹੁਣ ਤੈਨੂੰ ਅਸੀਂ ਬੰਦਿਆਂ ਬਾਰੇ ਦੱਸਦੇ ਹਾਂ ਕਿਹੜੇ ਕਿਹੜੇ ਬੰਦੇ ਖਰਾਬ ਨੇ, ਤੂੰ ਇਉਂ ਕਰ, ਉਹ ਆਪਣੇ ਸਿਪਾਹੀ ਭੇਜ, ਉਹ ਸਾਰੇ ਬੰਦੇ ਗ੍ਰਿਫਤਾਰ ਕਰਵਾ ਲੈ, ਸੂਬਾ ਹੋਵੇ ਭਾਵੇਂ ਮਲਾਣਾ ਹੋਵੇ ਭਾਵੇਂ ਕੋਈ ਵੀ ਹੋਵੇ, ਇਹ ਬੰਦੇ ਤੈਨੂੰ ਅੱਗੇ ਚੱਲ ਕੇ ਤੇਰੇ ਰਾਜ ਨੂੰ ਖਰਾਬ ਕਰਨਗੇ ਜਿਵੇਂ ਤੇਰੇ ਪਿਤਾ ਨੂੰ ਖਰਾਬ ਕੀਤਾ। ਅਸੀਂ ਤੈਨੂੰ ਸਹੀ ਗੱਲ ਦੱਸਦੇ ਹਾਂ, ਇਹਨਾਂ ਸਾਰਿਆਂ ਨੂੰ ਪਕੜ ਕੇ ਸਜ਼ਾ ਦੇ ਤੂੰ।
ਬੰਦ ਬੰਦ ਕਰ ਹਮ ਕਉ ਦੀਜੈ।
ਜਾਂ ਫਿਰ ਸਾਨੂੰ ਦੇ, ਬੰਦ ਬੰਨ ਕੇ ਸੰਗਲਾਂ ਦੇ ਨਾਲ ਇਹ ਸਾਨੂੰ ਦੇਣਾ ਕਰੇ, ਕਿਉਂਕਿ ਸਾਡੇ ਦੋਸ਼ੀ ਨੇ, ਸਾਡੇ ਕੈਦੀ ਨੇ ਇਹ।
ਇਨਕੋ ਸੂਰੀ ਦੇ ਕੇ ਫਾਂਸੀ।
ਹੁਣ ਅਸੀਂ ਉਹਨਾਂ ਨੂੰ ਭਾਵੇਂ ਸੂਲੀ ਚੜਾਈਏ, ਭਾਵੇਂ ਫਾਂਸੀ ਦਈਏ ਰੱਸੇ ਨਾਲ, ਭਾਵੇਂ ਵੱਢੀਏ ਟੁੱਕੀਏ, ਤੈਨੂੰ ਉਹਦੇ ਚ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ।
ਲੈ ਪਲਟਾ ਹਮ ਕਰੇ ਬਿਨਾਸੀ।
ਅਸੀਂ ਕਿਉਂਕਿ ਪਲਟਾ ਲੈਣਾ, ਨਾਸ਼ ਕਰਾਂਗੇ। ਛੇਵੇਂ ਪਾਤਸ਼ਾਹ ਨੇ ਲਿਆਂਦਾ ਕਿ ਨਹੀਂ ਚੰਦੂ ਫੜ ਕੇ ਉੱਥੋਂ, ਸਾਰੇ ਕਹਿੰਦੇ ਸੀ ਚੰਦੂ ਨੂੰ ਕੋਈ ਹੱਥ ਨਹੀਂ ਪਾ ਸਕਦਾ, ਪਰ ਮਹਾਰਾਜ ਨੇ ਪਰਣ ਕੀਤਾ ਸੀ ਜਦ ਤੱਕ ਉਹਦੇ ਨੱਕ ਚ ਨਕੇਲ ਪਾ ਕੇ, ਕਿਉਂਕਿ ਚੰਦੂ ਨੇ ਕਿਹਾ ਸੀ ਮੈਂ ਹਲਕਿਆ ਕੁੱਤਾ ਹਾਂ, ਮੈਂ ਤੁਹਾਡੇ ਪਿਤਾ ਜੀ ਦੇ ਮਗਰ ਪੈ ਗਿਆ ਤੇ ਮੈਂ ਛੱਡਿਆ ਨਹੀਂ ਉਹਨਾਂ ਨੂੰ। ਛੇਵੇਂ ਪਾਤਸ਼ਾਹ ਨੇ ਚਿੱਠੀ ਚ ਲਿਖਿਆ ਸੀ ਕੁੱਤੇ ਨੂੰ ਡੰਡਾ ਮਾਰਨ ਵਾਲਾ ਹਾਲੇ ਤੱਕ ਕੋਈ ਮਿਲਿਆ ਨਹੀਂ ਹੈ, ਹੁਣ ਮੈਂ ਆ ਗਿਆ, ਮੇਰੇ ਹੱਥ ਚ ਡੰਡਾ, ਤੇਰੇ ਨੱਕ ਚ ਨਕੇਲ ਪਾ ਕੇ ਤੈਨੂੰ ਮੈਂ ਕੁੱਤੇ ਦੀ ਤਰ੍ਹਾਂ ਹੀ ਗਲੀਆਂ ਚ ਘੁਮਾ ਕੇ, ਉਸੇ ਤਰ੍ਹਾਂ ਹੀ ਤੱਤਾ ਰੇਤਾ ਤੇਰੇ ਸਿਰ ਚ ਪਾ ਕੇ ਫੇਰ ਤੈਨੂੰ ਸਮਾਪਤ ਕਰਾਂਗੇ, ਰੂੜੀ ਤੇ ਸਿੱਟ ਕੇ ਮਾਰਾਂਗੇ ਤੈਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨਿਮਰਤਾ ਨਿਮਰਤਾ ਹੀ ਹੁੰਦੀ ਹੈ, ਪੰਜ ਸਰੂਪਾਂ ਤੱਕ ਨਿਮਰਤਾ ਰੱਖੀ, ਛੇਵਿਆਂ ਨੇ ਫਿਰ ਡੰਡਾ ਪਕੜਿਆ, ਖੰਡਾ ਪਕੜਿਆ, ਦਸਵੇਂ ਪਾਤਸ਼ਾਹ ਨੇ ਵੀ ਇਹੀ ਸਲਾਹ ਦਿੱਤੀ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਇੱਥੇ ਬਚਨ ਕਹਿ ਰਹੇ ਨੇ ਕਿ ਪਲਟਾ ਜ਼ਰੂਰ ਲੈਣਾ ਅਸੀਂ ਜਿਨ੍ਹਾਂ ਨੇ, ਪਲਟਾ ਤਾਂ ਵੈਸੇ ਵੀ ਪਰਮਾਤਮਾ ਦਵਾਉਂਦਾ ਹੀ ਆ ਨਾ। ਜਦ ਛੇਵੇਂ ਪਾਤਸ਼ਾਹ ਵੇਲੇ ਸੰਨਿਆਸੀ ਨੇ ਆ ਕੇ ਮੂੰਹ ਪਰੇ ਨੂੰ ਕਰ ਲਿਆ ਵੈਸ਼ਨੂ ਮਤ ਦਾ, ਸ੍ਰੀ ਹਰਗੋਬਿੰਦਪੁਰ ਸਾਹਿਬ ਪਰੇ ਨੂੰ ਮੂੰਹ ਕਰ ਲਿਆ, ਛੇਵੇਂ ਪਾਤਸ਼ਾਹ ਕਹਿੰਦੇ ਵੈਸ਼ਨੂ ਜੀ ਪਰੇ ਨੂੰ ਮੂੰਹ ਕਰਦੇ ਹੋ? ਕਹਿੰਦਾ ਮਹਾਰਾਜ ਤੁਸੀਂ ਚੰਗਾ ਨਹੀਂ ਕਰ ਰਹੇ। ਕਹਿੰਦੇ ਕੀ ਚੰਗਾ ਨਹੀਂ ਕਰ ਰਹੇ? ਕਹਿੰਦੇ ਤੁਸੀਂ ਆ ਜਿਹੜਾ ਬਾਜ ਹੈ ਇਹ ਤੇ ਬਟੇਰ ਖਵਾ ਰਹੇ ਹੋ, ਇਹਨੂੰ ਜਿਉਂਦੇ ਨੂੰ ਮਰਵਾ ਰਹੇ ਹੋ। ਮਹਾਰਾਜ ਕਹਿੰਦੇ ਅੱਛਾ ਤੂੰ ਆਪ ਹੀ ਫੈਸਲਾ ਕਰੀ, ਮੈਂ ਤੈਨੂੰ ਕੁਛ ਨਹੀਂ ਕਹਿੰਦਾ। ਆਹ ਜਿਹੜਾ ਬਾਜ ਹੈ ਸਾਡਾ ਸਿੱਖ ਸੀ, ਜਦੋਂ ਅਸੀਂ ਚੌਥੇ ਸਰੂਪ ਵਿੱਚ ਸੀ ਅਸੀਂ ਕਿਤੇ ਕੰਮ ਭੇਜਿਆ ਸੀ ਇਹਨੂੰ, ਜਦੋਂ ਇਹ ਬਿਆਸ ਦਰਿਆ ਤੇ ਕਿਸ਼ਤੀ ਚੜ੍ਹ ਕੇ ਜਾ ਰਿਹਾ ਸੀ, ਮਲਾਹ ਕਹਿੰਦਾ ਵੀ ਪੈਸੇ ਲਿਆ, ਸਿੱਖ ਕਹਿੰਦਾ ਮੈਂ ਤਾਂ ਹੁਕਮ ਮੰਨ ਕੇ ਉਸੇ ਟਾਈਮ ਹੀ ਆ ਗਿਆ, ਪੈਸੇ ਲਿਆਇਆ ਨਹੀਂ ਮੈਂ, ਤੇ ਪੈਸੇ ਮੈਂ ਤੈਨੂੰ ਆਉਂਦਾ ਹੋਇਆ ਦੇ ਦਾਂਗਾ, ਇਹ ਮਲਾਹ ਮੰਨਿਆ ਨਾ। ਜਦੋਂ ਨਦੀ ਦੇ ਵਿਚਾਲੇ ਗਏ ਦਰਿਆ ਦੇ, ਮਲਾਹ ਨੇ ਕਿਹਾ ਲਿਆ ਵੀ ਪੈਸੇ, ਸਿੱਖ ਕਹੇ ਮੇਰੇ ਕੋਲ ਹੈ ਨਹੀਂ, ਉਹ ਕਹਿੰਦਾ ਫਿਰ ਉੱਤਰ ਜਾ ਥੱਲੇ, ਕਹਿੰਦਾ ਦਰਿਆ ਦੇ ਵਿਚਕਾਰ ਆ ਕੇ ਕਿਵੇਂ ਉੱਤਰ ਸਕਦਾ ਕੋਈ, ਕਹਿੰਦਾ ਫਿਰ ਮੈਂ ਤੈਨੂੰ ਧੱਕਾ ਦਊ, ਬੜਾ ਔਖਾ ਹੋ ਗਿਆ, ਝਗੜਾ ਹੋ ਗਿਆ। ਮਲਾਹ ਨੇ ਸਿੱਖ ਨੂੰ ਪਾਣੀ ਚ ਧੱਕਾ ਦੇ ਦਿੱਤਾ ਚੁਆਨੀ ਪਿੱਛੇ, ਤੇ ਉਦੋਂ ਸਿੱਖ ਦੇ ਮਨ ਚ ਰਿਹਾ ਕਹਿੰਦਾ ਚੰਗਾ ਬਦਲਾ ਮੈਂ ਵੀ ਲਊ। ਉਹ ਸਿੱਖ ਮਰ ਕੇ ਆ ਬਾਜ ਬਣਿਆ, ਉਹ ਮਲਾਹ ਆ ਬਟੇਰਾ ਬਣਿਆ। ਹੁਣ ਤੂੰ ਦੱਸ ਜਿਹੜਾ ਇਹਨੇ ਕਰਮ ਕੀਤਾ ਸੀ, ਸਿੱਖ ਨੂੰ ਮਾਰਿਆ ਸੀ, ਉਹਦਾ ਬਦਲਾ ਹੀ ਅਸੀਂ ਦਵਾ ਰਹੇ, ਇਹਨੂੰ ਕਹਿੰਦੇ ਪਲਟਾ। ਪਲਟਾ ਤਾਂ ਪਰਮਾਤਮਾ ਦਵਾਉਂਦਾ ਹੀ ਦਵਾਉਂਦਾ, ਚਾਹੇ ਕੋਈ ਕਿਸੇ ਨਾਲ ਕਿਹਾ ਜਾ ਵੀ ਕਰੇ, ਉਹਨੂੰ ਤਾਂ ਉਹਦਾ ਜਾਨਾ ਦੇਣਾ ਹੀ ਪੈਂਦਾ। ਕੋਈ ਕਤਲ ਕਰੇ ਉਹਨੂੰ ਫਾਂਸੀ ਲੱਗਦੀ ਹੀ ਲੱਗਦੀ ਹੈ। ਇਸ ਕਰਕੇ ਇਹ ਕਰ ਕਰੇ ਸੋ ਇਹ ਕਰ ਪਾਏ, ਇਹਦੇ ਚ ਮਹਾਰਾਜ ਕੋਈ ਵਿਰੋਧੀ ਅੱਖਰ ਨਹੀਂ ਬੋਲਦੇ ਕਿ ਉਹਨਾਂ ਚ ਈਰਖਾ ਹੈ, ਪਰ ਅਕਾਲ ਪੁਰਖ ਆਪ ਕਹਿ ਰਹੇ ਨੇ ਦਸਵੇਂ ਸਰੂਪ ਚ ਕਿ ਭਾਈ ਇਹ ਤਾਂ ਪਲਟਾ ਚਾਹੇ ਇੱਥੇ ਹੋ ਜਾਏ ਚਾਹੇ ਗਾਹਾਂ ਹੋ ਜਾਏ, ਤਾਂ ਪਲਟਾ ਹੋਣਾ ਹੀ ਹੈ, ਇਹ ਹੁਣੇ ਪਲਟਾ ਦਵਾ ਦੇ ਸਾਨੂੰ।
ਤੈਨੂੰ ਕੋ ਕਰਮ ਕਮਾਇਓ ਜੈਸਾ,
ਉਹਨਾਂ ਨੇ ਜਿਹਾ ਜਿਹਾ ਖੋਟਾ ਕਰਮ ਕਮਾਇਆ ਹੈ,
ਸੰਕਟ ਸਹਿ ਪਾਏ ਫਲ ਤੈਸਾ,
ਉਹ ਸੰਕਟ ਨੂੰ ਸਹਿਣਗੇ, ਉਹ ਜਿਹਾ ਫਲ ਪਾਉਣਗੇ। 7 ਤੇ 9 ਸਾਲ ਦੇ ਬੱਚਿਆਂ ਲਈ ਕੰਧ ਵਿਚ ਚਿਣਵਾ ਕੇ ਸ਼ਹੀਦ ਕਰ ਦੇਣਾ ਦੁਨੀਆ ਦੇ ਕਿਸੇ ਕਾਨੂੰਨ ਚ ਨੀ ਲਿਖਿਆ ਹੋਇਆ। ਇਸ ਕਰਕੇ ਉਹ ਜਿਹੜਾ ਉਹਨੇ ਕੀਤਾ ਨਾ ਤੜਫਾ ਤੜਫਾ ਕੇ, ਇਸ ਤਰ੍ਹਾਂ ਕਹਿੰਦੇ ਅਖੇ ਜੀ ਕੰਧ ਸਿੱਧੀ ਆ ਰਹੀ, ਗੋਡੇ ਗਾਹਾਂ ਨੂੰ ਨੇ ਉਥੋਂ ਛੱਡ ਦੀਏ। ਕਹਿੰਦੇ ਗੋਡੇ ਛਾਂਗ ਦਿਓ ਕਾਂਡੀ ਮਾਰ ਕੇ। ਮਹਾਰਾਜ ਕਹਿੰਦੇ ਫਿਰ ਉਹ ਪਲਟਾ ਹੁਣ ਕੌਣ ਲਊਗਾ। ਇਸ ਕਰਕੇ ਨਰੰਗੇ ਨੂੰ ਵੀ ਲਿਖਿਆ ਸੀ ਜਫਰਨਾਮੇ ਚ, ਕਹਿੰਦੇ ਕੀ ਹੋ ਗਿਆ ਜੇ ਅੱਗ ਦੀਆਂ 4 ਚੰਗਿਆੜੀਆਂ ਬੁਝਾ ਤੀਆਂ, ਭਾਂਬੜ ਤਾਂ ਹਲੇ ਬੈਠਾ ਅੱਗ ਦਾ, ਕੀ ਹੋ ਗਿਆ ਤੂੰ ਸੱਪ ਦੇ ਨਿੱਕੇ ਨਿੱਕੇ 4 ਬੱਚੇ ਪੈਰ ਥੱਲੇ ਲਿਆ ਕੇ ਮਾਰਤੇ, ਵੱਡਾ ਫਨੀਅਰ ਨਾਗ ਤਾਂ ਹਲੇ ਬੈਠਾ ਹੈ, ਬਦਲਾ ਤਾਂ ਲੈਣਾ ਹੀ ਲੈਣਾ ਅਸੀਂ ਤੇਰੇ ਤੋਂ। ਇਉਂ ਆ ਕੇ ਸਤਿਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਸਮਝਾਇਆ,
ਨਾ ਪ੍ਰਲੋਕ ਨਾ ਧਰਮ ਵਿਚਾਰਿਓ,
ਨਾ ਤਾਂ ਦੇਖੋ ਇਹ ਕੋਈ ਧਰਮ ਵਾਲੀ ਗੱਲ ਕੀਤੀ ਉਹਨਾਂ ਨੇ, ਨਾ ਇਸ ਲੋਕ ਵਿਚ ਧਰਮ ਕਮਾਇਆ ਤੁਹਾਡੇ ਬੰਦਿਆਂ ਨੇ, ਧਰਮੀ ਲਿਬਾਸ ਵਾਲਿਆਂ ਨੇ, ਨਾ ਪ੍ਰਲੋਕ ਵਿਚਾਰਿਆ ਕਿ ਸਾਡੀ ਕੀ ਹਾਲਤ ਹੋਵੇਗੀ ਪ੍ਰਲੋਕ ਦੇ ਵਿਚ।
ਤੁਰਕ ਹਿੰਦ ਸੰਤਨ ਗਾਹੇ ਮਾਰਿਓ,
ਫਿਰ ਦੇਖੋ ਤੁਸੀਂ ਤਾਂ ਖੁਦ ਆਪਣਿਆਂ ਨੂੰ ਨੀ ਛੱਡਿਆ, ਸ਼ਰਮਦ ਫਕੀਰ ਮੁਸਲਮਾਨ ਬ੍ਰਹਮ ਗਿਆਨੀ, ਉਹ ਤੁਸੀਂ ਤਾਂ ਉਹਨੂੰ ਨੀ ਛੱਡਿਆ, ਆਪਣੇ ਧਰਮ ਵਾਲਿਆਂ ਨੂੰ, ਬੇਨਵੇ ਫਕੀਰਾਂ ਨੂੰ ਨੀ ਛੱਡਿਆ। ਕਿੰਨੇ ਤਾਂ ਤੁਸੀਂ ਤੁਰਕੋ ਆਪਣੇ ਫਕੀਰ ਫੱਕਰ ਮਾਰੇ, ਕਿੰਨੇ ਸਾਧੂ ਸੰਤ ਮਾਰੇ ਤੁਸੀਂ ਇਹ ਹਿੰਦੂ ਮਤ ਦੇ, ਕਿੰਨੇ ਸਾਧੂ ਸੰਤ ਮਾਰੇ ਨੇ, ਕਿੰਨੇ ਤੁਸੀਂ ਚੰਗੇ ਚੰਗੇ ਗੁਰਸਿੱਖ ਸ਼ਹੀਦ ਕੀਤੇ ਨੇ, ਸਿੰਘ ਚ ਕਿੰਨੇ ਤੁਸੀਂ ਮਾਰ ਦਿੱਤੇ ਨੇ, ਬਾਣੀ ਪੜਨ ਵਾਲੇ, ਨਾਮ ਜਪਣ ਵਾਲੇ, ਗੁਰੂ ਕੇ ਲਾਡਲੀਆਂ ਫੌਜਾਂ, ਤੇ ਤੁਸੀਂ ਕੋਈ ਚੰਗਾ ਕਰਮ ਨੀ ਕੀਤਾ।
ਸੋ ਪਲਟਾ ਹਮ ਲੈ ਹੈ ਪਾਏ,
ਉਹ ਪਲਟਾ ਹੁਣ ਅਸੀਂ ਲਵਾਂਗੇ, ਬੰਦੇ ਸਾਨੂੰ ਕੈਦ ਕਰਕੇ ਹੁਣ ਦੇ ਦੇ।
ਕਰੋ ਨਾਸ ਦੁਸ਼ਟਨ ਸਮਦਾਏ,
ਅਸੀਂ ਤੈਨੂੰ ਇਹ ਨੀ ਕਹਿੰਦੇ ਕਿ ਚੰਗੇ ਬੰਦੇ ਦੇ ਦੇ, ਅਸੀਂ ਕਹਿੰਦੇ ਦੁਸ਼ਟ ਆਤਮਾ ਸਾਨੂੰ ਦੇ ਦੇ ਸਾਰੇ। ਇਹ ਜਿਹੜੇ ਦੁਸ਼ਟ ਨੇ ਨਾ, ਅਸੀਂ ਕੰਮ ਹੀ ਇਸੇ ਆਏ ਦੁਨੀਆਂ ਚ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ, ਯਾਹੀ ਕਾਜ ਤਰਾਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ। ਇਸ ਕਰਕੇ ਅਸੀਂ ਤੈਨੂੰ ਇਹ ਨੀ ਕਹਿੰਦੇ ਕਿ ਚੰਗੇ ਬੰਦੇ ਦੇ, ਬੜੇ ਚੰਗੇ ਚੰਗੇ ਗਨੀ ਖਾਂ ਨਬੀ ਖਾਂ ਵਰਗੇ ਹੋਏ ਨੇ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਹੈ, ਸ਼ਰਮਿੰਦ ਫਕੀਰ ਵਰਗੇ ਚੰਗੇ ਪੁਰਸ਼ ਹੋਏ ਨੇ, ਐ ਨੀ ਕਿ ਤੁਰਕਾਂ ਦੇ ਸਾਰੇ ਬੰਦੇ ਮਾੜੇ ਸੀ। ਕਿਉਂਕਿ ਇੱਕ ਉਹ ਬੰਦੇ ਨੇ ਜਿਹੜੇ ਧਰਮ ਦਾ ਲਿਬਾਸ ਪਹਿਨ ਕੇ ਦੁਸ਼ਟਤਾਈ ਕਰਦੇ ਨੇ, ਅਸੀਂ ਤਾਂ ਉਹਨਾਂ ਬੰਦਿਆਂ ਬਾਰੇ ਜ਼ਿਕਰ ਕਰਦੇ ਹਾਂ।
ਸੰਤ ਸ਼ਾਹ ਹਰਿਓ ਹੇ ਹੋਲਾ,
ਜਦੋਂ ਬਾਦਸ਼ਾਹ ਨੇ ਇੰਨੀ ਗੱਲ ਕਹੀ ਹਹਿਰਿਓ ਹੌਲਾ, ਇਕਦਮ ਜਿਵੇਂ ਬੰਦੇ ਨੂੰ ਹੌਲ ਪੈ ਜਾਂਦਾ, ਕੰਬ ਗਿਆ ਸੁਣ ਕੇ ਵੀ ਇਹ ਕੀ ਮਹਾਰਾਜ ਨੇ ਮੰਗ ਲਿਆ, ਇਹ ਤੇ ਬਹੁਤ ਔਖਾ ਕੰਮ ਹੈ।
ਚਿੰਤਾ ਵੱਧ ਅਦਕ ਲਈ ਬੋਲਾ,
ਬਹੁਤ ਚਿੰਤਾ ਗ੍ਰਸਤ, ਜਿਵੇਂ ਸਿਰ ਦੇ ਵਿਚ 100 ਘੜਾ ਪਾਣੀ ਦਾ ਪੈ ਗਿਆ, ਸੁੰਨ ਹੋ ਗਿਆ ਬੈਠਾ ਹੀ, ਅੱਗੇ ਬੋਲ ਨੀ ਸਕਿਆ।
ਚੇਤਕ ਚਿਰ ਲਾ ਕਰੀ ਵਿਚਾਰਾ,
ਕਿੰਨਾ ਕੁ ਚਿਰ ਬੈਠਾ ਸੋਚਦਾ ਰਿਹਾ।
ਉਨ ਸਤਿਗੁਰ ਕੇ ਸੰਗ ਉਚਾਰਾ,
ਫੇਰ ਮਹਾਰਾਜ ਸੱਚੇ ਪਾਤਸ਼ਾਹ ਨਾਲ ਇਉਂ ਵਚਨ ਕਰਨ ਲੱਗਾ।
ਇਸ ਕੋ ਉੱਤਰ ਮੈਂ ਫਿਰ ਦਿਓ,
ਇਹਦਾ ਉੱਤਰ ਮਹਾਰਾਜ ਮੈਂ ਤੁਹਾਨੂੰ ਫੇਰ ਦਿਆਂਗਾ, ਕਿਉਂਕਿ ਮੈਂ ਇਕੱਲਾ ਹਲੇ ਕੁਛ ਨਹੀਂ ਕਰ ਸਕਦਾ।
ਨਿਜ ਮੰਤਰੀਨ ਸਾਥ ਗਿਣ ਲਿਓ,
ਮੈਂ ਆਪਣੇ ਮੰਤਰੀਆਂ ਨਾਲ ਥੋੜੀ ਪਹਿਲਾਂ ਵਿਚਾਰ ਕਰ ਲਵਾਂ, ਇਹ ਆਪਾਂ ਕੰਮ ਕਿਸ ਤਰੀਕੇ ਨਾਲ ਕਰਨਾ ਹੈ।
ਇਮਕੈ ਢਿੱਗ ਤੇ ਕਰੇ ਬਿਸਰਜਣ,
ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਟਾਲ ਮਟੋਲ ਕਰਕੇ ਹੱਥ ਜੋੜ ਕੇ ਬੇਨਤੀ ਕਰਕੇ ਵਿਦਾ ਕਰ ਦਿੱਤਾ।
ਆਣ ਬਰਾਜੇ ਉਪਵਨ ਤਤ ਛਿੰਨ,
ਸਤਿਗੁਰੂ ਮਹਾਰਾਜ ਬਗੀਚੇ ਦੇ ਵਿਚ ਜਿੱਥੇ ਆਸਣ ਸੀ ਉਥੇ ਆ ਕੇ ਬਿਰਾਜਮਾਨ ਹੋਏ ਨੇ।
ਇੱਥੇ ਸਗਲ ਹਕਾਰ ਸਲਾਹੀ,
ਫੇਰ ਬਾਦਸ਼ਾਹ ਨੇ ਬਾਅਦ ਦੇ ਜਿਹੜੇ ਬੰਦੇ ਸੀ ਆਪਣੇ ਸਲਾਹੀ ਵਜ਼ੀਰ ਜਿਹੜੇ ਸਨ, ਸਲਾਹ ਜਿਨ੍ਹਾਂ ਤੋਂ ਲੈਂਦੇ ਨੇ ਬਾਦਸ਼ਾਹ ਅੱਗੇ ਅੱਗੇ, ਰਾਜਨੀਤਿਕ ਬੰਦੇ, ਰਾਜਨੀਤੀ ਦੇ ਮਾਹਰ ਬੰਦੇ, ਉਹਨਾਂ ਬੰਦਿਆਂ ਨੂੰ ਫਿਰ ਬਹਾਦਰ ਸ਼ਾਹ ਨੇ ਬੁਲਾਇਆ।
ਗੁਰ ਕੀ ਕਹੀ ਚਿੰਤ ਜਤ ਪ੍ਰਾਹੀ।
ਸੋ ਮਹਾਰਾਜ ਦੀ ਕਹੀ ਹੋਈ ਗੱਲ ਹੁਣ ਸਾਰਿਆਂ ਸਾਹਮਣੇ ਰੱਖੀ, ਚਿੰਤਾ ਦੇ ਸਹਿਤ ਹੋ ਕੇ ਕਿਹਾ
ਇਹ ਕਾਰਜ ਬਣ ਆਵੇ ਕੈਸੇ।
ਭਾਈ ਮਹਾਰਾਜ ਨੇ ਆਹ ਬਚਨ ਕੀਤਾ ਹੈ, ਦੁਸ਼ਟ ਦੋਖੀ ਸਾਰੇ ਪਕੜਨੇ ਨੇ, ਹੁਣ ਤੁਸੀਂ ਸਲਾਹੀ ਹੋ, ਸਲਾਹ ਦੇਣ ਵਾਲੇ ਹੋ, ਹੁਣ ਤੁਸੀਂ ਮੈਨੂੰ ਸਲਾਹ ਦਿਓ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ।
ਅਬਲੋ ਤੇ ਨਾ ਭਾ ਮਮ ਐਸੇ।
ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਤਾਂ ਮੈਂ ਹਲੇ ਗੱਦੀ ਤੇ ਬੈਠਾ, ਹਲੇ ਤੱਕ ਤਾਂ ਮੇਰਾ ਚੰਗੀ ਤਰ੍ਹਾਂ ਦਬਦਬਾ ਬਣਿਆ ਵੀ ਨਹੀਂ, ਕੋਈ ਤੇਜ ਪ੍ਰਤਾਪ ਨਹੀਂ ਬਣਿਆ, ਆਸੇ ਪਾਸੇ ਹਲੇ ਕਈ ਬੰਦੇ ਵਿਰੋਧੀ ਵੀ ਬੈਠੇ ਨੇ ਵਿਚ ਵਿਚ, ਇਸ ਕਰਕੇ ਮੈਂ ਪਹਿਲੀ ਗੱਲ ਇਹ ਦੱਸਦਾ ਹਾਂ।
ਗਾਓ ਇੱਕ ਸੂਬਾ ਜਿਸ ਕਾਲ।
ਹੁਣ ਜੇ ਮੈਂ ਇੱਕ ਸੂਬੇ ਨੂੰ ਵੀ ਪਕੜਿਆ, ਪਕੜ ਕੇ ਮਹਾਰਾਜ ਜੀ ਨੂੰ ਦੇ ਦਿੱਤਾ,
ਪਰ ਰੌਰ ਸਲਤਨ ਚਲ ਚਾਲ,
ਚਾਰੇ ਪਾਸੇ ਸਲਤਨਤ ਦੇ ਵਿਚ ਰੌਲਾ ਪੈ ਜਾਣਾ, ਹਲਾ ਹਲੀ ਹੋ ਜਾਣੀ ਹੈ, ਲੋਕਾਂ ਨੇ ਕਹਿਣਾ ਬੜਾ ਮਾੜਾ ਕੀਤਾ, ਨਰੰਗੇ ਨੇ ਤਾਂ ਕਦੇ ਐ ਨਹੀਂ ਸੀ ਕੀਤਾ, ਇਹ ਨਵਾਂ ਹੀ ਆ ਗਿਆ, ਦੁਨੀਆਂ ਹੈ, ਇਹ ਦੁਨੀਆਂ ਬੜੀ ਭੈੜੀ ਆ, ਇਹ ਨਵੀਆਂ ਨਵੀਆਂ ਗੱਲਾਂ ਬਣਾ ਕੱਢੇਗੀ।
ਵੇਗਰ ਜਾਹੇਗੇ ਲਸ਼ਕਰ ਭਾਰੇ।
ਜਿਹੜੇ ਹੁਣ ਸੂਬੇ ਦੇ ਅਧੀਨ ਨੇ, ਫੌਜਾਂ ਉੱਥੇ ਬੈਠੀਆਂ, ਉਹਦੇ ਬੰਦੇ ਨੇ, ਉਹ ਵੀ ਤਾਂ ਰੌਲਾ ਪਾਉਣਗੇ ਹੀ, ਸੂਬੇ ਨਾਲ ਹੋਰ ਕਈ ਸੂਬੇ ਵਿਗੜਨਗੇ, ਕਈ ਬੰਦੇ ਇਹਨਾਂ ਦੇ ਅੱਗੇ ਤੋਂ ਅੱਗੇ ਇਸ ਤਰ੍ਹਾਂ ਮੇਰੇ ਰਾਜ ਦੇ ਵਿਚ ਵਿਦਰੋਹ ਪੈਦਾ ਹੋ ਜਾਏਗਾ।
ਬੇਤਵਾਰ ਬਣੇ ਨਰ ਸਾਰੇ,
ਸਾਰੇ ਬੰਦੇ ਬੇਤਵਾਰੇ ਹੋ ਜਾਣਗੇ, ਕਹਿਣਗੇ ਇਹਦਾ ਰਾਜੇ ਦਾ ਕੀ ਪਤਾ, ਕੱਲ ਨੂੰ ਸਾਨੂੰ ਫੜਾ ਦੂਗਾ, ਪਰਸੋਂ ਨੂੰ ਤੀਜੇ ਨੂੰ ਫੜਾ ਦੂਗਾ, ਫਿਰ ਕਿਸੇ ਨੂੰ ਹੋਰ ਫੜਾ ਦੂਗਾ, ਇਸ ਤਰ੍ਹਾਂ ਮੇਰੇ ਤੋਂ ਸਾਰਿਆਂ ਦਾ ਵਿਸ਼ਵਾਸ ਖਤਮ ਹੋ ਜਾਏਗਾ।
ਜਦ ਸੂਬੇ ਵਿਗੜੇ ਲੜ ਪਰੇ,
ਜਦੋਂ ਹੁਣ ਸੂਬੇ ਵਿਗੜ ਗਏ, ਆਪਸ ਵਿਚ ਲੜੇ ਜਾਂ ਮੇਰੇ ਨਾਲ ਲੜੇ,
ਸਭ ਦੇਸ਼ਾਂ ਰੌਲਾ ਬਿਸਤਰੇ,
ਤਾਂ ਸਾਰਿਆਂ ਦੇਸ਼ਾਂ ਦੇ ਵਿਚ ਰੌਲਾ ਪੈ ਜਾਏਗਾ, ਫਿਰ ਤਾਂ ਕਿਸੇ ਪਾਸੇ ਟਿਕਾਓ ਬਣਿਆ ਹੀ ਨਹੀਂ ਰਹਿਣਾ।
ਕਹੋ ਗੁਰੂ ਸੰਗ ਕਹੀਏ ਕੈਸੇ।
ਹੁਣ ਦੱਸੋ ਸਤਿਗੁਰੂ ਜੀ ਨੂੰ ਕੀ ਜਵਾਬ ਦਈਏ, ਮਹਾਰਾਜ ਨੂੰ ਕੀ ਕਹੀ ਮਾਮਾ, ਐਵੇਂ ਤੁਸੀਂ ਸਿਆਣੇ ਹੋ ਸਾਰੇ, ਕੋਈ ਦੱਸੋ ਟਾਲਣ ਦੀ ਵਿਧੀ, ਕੋਈ ਯੁਗਤੀ ਦੱਸੋ।
ਜਿਸ ਰਿਸੈ ਨਾ ਰਹਿ ਰਸ ਐਸੇ।
ਜਿਸ ਕਰਕੇ ਮੈਂ ਦੋ ਗੱਲਾਂ ਤੋਂ ਡਰਦਾ, ਇੱਕ ਤਾਂ ਰਸ ਬਣਿਆ ਰਹੇ, ਇੱਕ ਜੇ ਗੁੱਸੇ ਚ ਆ ਗਏ ਕੀ ਪਤਾ ਕੀ ਸ਼ਰਾਪ ਦੇ ਦੇਣ, ਮੈਂ ਜਾਣੀਆਂ ਤੀਰ ਹੀ ਕੱਢ ਮਾਰਨ, ਮੈਨੂੰ ਇਹ ਵੀ ਡਰ ਲੱਗਦਾ, ਮੈਨੂੰ ਡਰਦਾ ਵੀ ਬੜਾ, ਕਹਿੰਦਾ ਕੋਈ ਇਹੋ ਜਿਹੀ ਯੁਗਤੀ ਦੱਸ।